डोलन ते राखो प्रभु नानक दे कर हथे ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संग जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। गुर बिलास छेवीं पातशाही ग्रंथ दी कथा नू आप जी श्रवण कर रहे हो। इतिहास इथों तक पहुंचा है। ग्रंथाकार जी ने बयान किया कि प्रेम चंद खत्री जड़ा करतारपुर दा रहण वाला है उन्हें अपनी बेटी दा जड़ा रिश्ता सी ओ सूरज मल दे नाल कीता। जदों रिश्ता हो गया उस तों बाद जदों सूरज मल जी पहुंचदे ने अपने महलां दे विच उस वेले सारियां मातावां बहुत खुश होंदियां ने अनेकां प्रकार दे जेड़े वाजे ने खुशियां दे ओ वजाए जांदे ने। कल इथों तक कथा पहुंची सी अज इथों ही अगे मैं कथा नू प्रारंभ करदा। ए बिद मंगल होत पे सब पुर जन सुख पाए मेला पयो बतीत तब संगत निज निज जाए। ग्रंथाकार जी बयान करदे ने इस विधि दे नाल इस तरीके दे नाल बहुत प्रकार दे मंगल कीते गए ने। जिन्ने भी नगर दे विच रहन वाले इस्त्रियां पुरुष सन उन्हां ने सारिया ने बहुता सुख पाया। जेड़ा मेला एकत्र होया सी ओ सारा मेला जदों समाप्त हो गया फिर संगत सतगुरु जी तों आग्या लै लै के आपो अपने घरां दे विच वापस परती। प्रेम चांद निज नगर सिधायो पुर करतार हरख बो पायो। प्रेम चंद भी सतगुरु हरगोविंद सच्चे पातशाह जी तो आग्या लैके अपने नगर करतारपुर दे विच खुशी नू धारण करके पहुंचे। सभी बात परवार सुनाई अत हर खत बहु बाज बजाई। प्रेम चंद ने अपने सारे परिवार नू ए जड़ी सुखमयी खबर है ए सुनाई है कि मैं अपनी पुत्री दा जड़ा रिश्ता है नाता है ओ सूरज मल सतगुरु हरगोविंद सच्चे पातशाह जी दे साहबजादे दे नाल जोड़ के आया हां। कवि जी लिखदे ने कि सारा परिवार फिर बहुत ज्यादा इस गल तों खुश होया। साईं दास गुर आयस लैके रामो जोत मने आनंद कहके। इस तों बाद साई दास ने रामो अपनी घर वाली दे समेत सतगुरु हरगोबिंद सच्चे पातशाह जी तों जान दी आग्या मंगी। मात दमोदरी के पग लागा लै आयस गुर के पग पागा। माता दमोदरी जी दे चरणा दे उते भी मथा टेकया। सतगुरु हरगोबिंद सच्चे पातशाह जी दे चरणी लग के उना तो जान दी आग्या मंगी। चरण लाग सब मात के गोरे आयस को पाए और डरोली के चला सोदा सरोवर नाए। ग्रंथाकार जी बयान करदे ने के साई दास ने सारिया मातावां दे चरणा दे उते मथा टेकया। इस तों इलावा सतगुरु हरगोबिंद सच्चे पातशाह जी तों जान दी आग्या लई है। फिर अपने पिंड डरोली दे वल चल पिया। पहला इस तों सुधा सरोवर अमृत सरोवर दे विच इशनान कीता। बाबे गुर देते तबे आग्या गुर की लीन सुत नारी को संग तर प्याना तब ही कीन। ग्रंथाकार जी बयान करदे ने के दूजे पासे बाबा गुरदत्ता जी ने सतगुरु हरगोबिंद सच्चे पातशाह जी तों जान दी आग्या मंगी है। अपनी घर वाली नेति ते अपने पुत्र तीर मल दे समेत तत छिन ही बाबा गुरदत्ता ने उथों चाले पाए। सभी मात की आग्या पाए बाबा पुर करतार सिदाए। सारिया मातावां दी आग्या लैके ग्रंथाकार जी बयान करदे ने के बाबा गुरदत्ता फिर करतारपुर चलिया गया। पाछे श्री गुर कौतक कीना जेहसन होत सभी सुख जीना। ग्रंथाकार जी बयान करदे ने इस तों बाद सतगुरु हरगोबिंद सच्चे पातशाह जी ने एक बहुत वड्डा कौतक कीता है। कवि जी बयान करदे ने के जिस कौतक नूं देख के जेड़ा सारा सिखी दा सिदक है ओ पता लग जांदा है किस प्रकार दे नाल वापरिया। कवि करतार सिंह जी इस नूं बयान करदे ने एक दिन कुछ सिखां दे विच चर्चा चली। एक दिन मुखिए कुछ सिख बैठे चर्चा ज्ञान वैराग हिलाए पाई गल सिदक भरोसे दी चल पई गुर मेहर कर सिदक निभाहे पाई। माया बड़ी प्रबल करतार दिए सारे जियां दे ताई परमाए पाई। बच सके ओ जीव करतार सिंगा पूरा सतगुर जिदा सहाए पाई। कवि करतार सिंह जी कलास वाली बयान करदे ने के सिखां दे विच ऐसी चर्चा हुई है के गुरु दी माया बड़ी प्रबल है। ओ किसे भी मनुख नूं डुला सकदी है। बच ओ मनुख सकदा है जिदे उते सतगुरु सच्चे पातशाह जी दी पूर्ण किरपा होवे। एक दिवस पाई गुरदास पौड़ी मुख सो कीन पर कास। ओ जड़ी चर्चा हो रही है उस चर्चा दे विच भाई गुरदास जी भी शामिल सन। कवि जी लिखदे ने कि ऐसे बचन सुन के फिर भाई गुरदास ने अपने मुख तो एक अपनी बाणी दी पौड़ी उचारण कीती। जे गुरे अपना स्वांग पसारे देख रूप सिख सिदक ना हारे। ਉਸ ਆਪਣੀ ਬਾਣੀ ਦੇ ਵਿਚ ਭਾਈ ਗੁਰਦਾਸ ਜੀ ਨੇ ਐਸਾ ਬਿਆਨ ਕੀਤਾ ਕਿ ਜੇਕਰ ਕਦੇ ਸਤਿਗੁਰੂ ਆਪਣਾ ਸਵਾਂਗ ਦਿਖਾਉਂਦਾ ਆਪਣੀ ਮਾਇਆ ਪਾਉਂਦਾ ਤੇ ਉਸ ਨੂੰ ਦੇਖ ਕੇ ਕਦੇ ਵੀ ਸਿੱਖ ਨੂੰ ਆਪਣਾ ਸਿਦਕ ਨਹੀਂ ਡਲਾਉਣਾ ਚਾਹੀਦਾ, ਭਾਵ ਕਿ ਸਿਦਕ ਤੋਂ ਸੱਖਣਾ ਨਹੀਂ ਹੋਣਾ ਚਾਹੀਦਾ। ਇਸ ਪ੍ਰਕਾਰ ਦੀ ਜਿਹੜੀ ਪੌੜੀ ਸੀ ਉਹ ਭਾਈ ਗੁਰਦਾਸ ਨੇ ਉਚਾਰਨ ਕੀਤੀ। ਭਾਈ ਗੁਰਦਾਸ ਜੀ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ, ਭਾਈ ਗੁਰਦਾਸ ਜੀ ਲਿਖਦੇ ਨੇ, ਜੇ ਮਾਂ ਹੋਵੇ ਯਾਰਨੀ ਕਿਉਂ ਪੁੱਤ ਪਤਾਰੇ, ਗਾਈ ਮਾਣਕ ਨਿਗਲਿਆ ਪੇਟ ਪਾੜ ਨਾ ਮਾਰੇ, ਜੇ ਫਿਰ ਬਹੁ ਘਰ ਹੰਡਣਾ ਸਤ ਰੱਖੈ ਨਾਰੇ, ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ, ਜੇ ਮਦ ਪੀਤਾ ਬਾਹਮਣੀ ਲੋਏ ਲੁੱਜਣ ਸਾਰੇ, ਜੇ ਗੁਰ ਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ। ਅਖੀਰਲੀ ਪੰਕਤੀ ਦੇ ਵਿਚ ਭਾਈ ਗੁਰਦਾਸ ਜੀ ਨੇ ਐਸਾ ਬਿਆਨ ਕੀਤਾ ਕਿ ਜੇਕਰ ਕੋਈ ਸਵਾਂਗ ਰਚ ਦਿੰਦਾ ਸਤਿਗੁਰੂ ਤੇ ਕਦੇ ਵੀ ਜਿਹੜਾ ਸਿੱਖ ਹੈ ਉਹਨੂੰ ਆਪਣੇ ਸਿਦਕ ਤੋਂ ਡੋਲਣਾ ਨਹੀਂ ਚਾਹੀਦਾ। ਭਗਤ ਸਿੰਘ 35 ਸੁਣੋ ਪੌੜੀ ਵਾਰ ਮਜਾਰ, ਕਹੀ ਦੋਏ ਵਿੰਸ ਕੇ ਤਬ ਸੁਣੋ ਅਰਥ ਨਿਰਤਾਰ। ਹੁਣ ਭਾਈ ਮਨੀ ਸਿੰਘ ਜੀ ਸੁਨਾਰੇ ਨੇ ਸਾਖੀ ਭਗਤ ਸਿੰਘ ਨੂੰ ਕਹਿੰਦੇ ਨੇ ਕਿ ਭਗਤ ਸਿੰਘ ਆਪਣੀ ਬਾਣੀ ਦੀ ਪੌੜੀ ਦੇ ਵਿਚ ਇਹ ਪੌੜੀ ਭਾਈ ਗੁਰਦਾਸ ਨੇ ਲਿਖੀ ਹੈ, ਜਿਹਦੇ ਅਰਥ ਨੇ ਉਹ ਮੈਂ ਤੈਨੂੰ ਸੰਕੋਚ ਕੇ ਬਿਆਨ ਕਰਦਾ ਹਾਂ। ਕਵੀ ਜੀ ਇਸ ਪੌੜੀ ਦੇ ਜਿਹੜੇ ਸਰਲ ਅਰਥ ਨੇ ਉਹ ਆਪਣੇ ਸ਼ਬਦਾਂ ਦੇ ਵਿਚ ਬਿਆਨ ਕਰਦੇ ਨੇ। ਮਾਤ ਕਰੈ ਬਿਵਚਾਰ ਦੇਖ ਸੁਤ ਨਾਹੇ ਪਚਾਰੇ, ਭਾਈ ਗੁਰਦਾਸ ਦਾ ਕਹਿਣ ਦਾ ਭਾਵ ਹੈ ਕਿ ਜੇ ਮਾਤਾ ਵਿਵਚਾਰ ਕਰੇ ਤੇ ਕਦੇ ਵੀ ਜਿਹੜਾ ਪੁੱਤਰ ਹੈ ਉਸ ਨੂੰ ਉਹਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ, ਭਾਵ ਕਿ ਉਸ ਦੇ ਪਾਪ ਕਰਮਾਂ ਨੂੰ ਸੰਕੋਚਣਾ ਚਾਹੀਦਾ। ਮਾਣਕ ਖਾਵੈ ਤੇਨ ਪੇਟ ਤਹ ਕੋਈ ਨਾ ਫਾਰੈ, ਇਸੇ ਪ੍ਰਕਾਰ ਦੇ ਨਾਲ ਜੇਕਰ ਕੋਈ ਗਊ ਰਤਨ ਮਾਣਕ ਨਿਗਲ ਜਾਵੇ ਆਪਣੇ ਅੰਦਰ ਲੰਘਾ ਜਾਵੇ ਤੇ ਉਸ ਰਤਨ ਦੀ ਹੀਰੇ ਦੀ ਪ੍ਰਾਪਤੀ ਦੇ ਵਾਸਤੇ ਕਦੇ ਗਊ ਦੇ ਪੇਟ ਨੂੰ ਪਾੜ ਕੇ ਉਹ ਹੀਰਾ ਕੱਢਣਾ ਨਹੀਂ ਚਾਹੀਦਾ। ਜੇ ਪਰ ਕਰ ਹੰਡਣ ਹਾਰ ਸਤ ਆਪਣਾ ਰੱਖ, ਇਸ ਤੋਂ ਅੱਗੇ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਕਿ ਜੇਕਰ ਪਤੀ ਬਹੁਤੇ ਘਰਾਂ ਦੇ ਵਿਚ ਫਿਰਨ ਵਾਲਾ ਵਿਵਚਾਰੀ ਹੋਵੇ ਪਰ ਉਹਦੀ ਜਿਹੜੀ ਘਰ ਵਾਲੀ ਹੈ ਉਹਦੀ ਜਿਹੜੀ ਪਤਨੀ ਹੈ ਉਹਨੂੰ ਆਪਣਾ ਸਤ ਕਦੇ ਵੀ ਨਹੀਂ ਛੱਡਣਾ ਚਾਹੀਦਾ, ਉਹਨੂੰ ਆਪਣੀ ਲਾਜ ਬਰਕਰਾਰ ਰੱਖਣੀ ਚਾਹੀਦੀ। ਰਾਜ ਚਲਾਵੈ ਚੰਮ ਦਾਮ ਕਛ ਦਾਸ ਨਾ ਆਖੈ, ਜੇ ਰਾਜ ਕਰਨ ਵਾਲੇ ਜਿਹੜੇ ਪੁਰਸ਼ ਨੇ ਉਹ ਆਪਣੀਆਂ ਚੰਮ ਦੀਆਂ ਚਲਾਉਣ, ਭਾਵ ਕਿ ਬਹੁਤ ਜ਼ੁਲਮ ਕਰਨ ਜ਼ਬਰਦਸਤੀ ਕਰਨ ਪਰ ਤਾਂ ਵੀ ਜਿਹੜੀ ਆਗਿਆ ਹੈ ਤਾਂ ਵੀ ਜਿਹੜੀ ਪ੍ਰਜਾ ਹੈ ਜਿਹੜੇ ਦਾਸ ਨੇ ਉਹ ਕੋਈ ਉਜਰ ਨਹੀਂ ਕਰ ਸਕਦੇ। ਦਿਜ ਨਾਰੀ ਮਦ ਪਾਣ ਕਰ ਦੇਖ ਲੋਕ ਲੁੱਜੈ ਕਹੀਂ, ਪੰਡਤ ਦੀ ਔਰਤ ਜੇਕਰ ਸ਼ਰਾਬ ਪੀ ਲਵੇ ਤਾਂ ਵੀ ਉਸ ਦੇ ਵਿਵਚਾਰ ਨੂੰ ਇਸ ਪ੍ਰਕਾਰ ਦੇ ਨਾਲ ਪ੍ਰਗਟ ਨਹੀਂ ਕਰਨਾ ਚਾਹੀਦਾ। ਤੈਸ ਸਵਾਂਗ ਵਰ ਤੈ ਗੁਰੂ ਸਿਦਕ ਸਿੱਖ ਹਾਰੇ ਨਹੀਂ, ਇਸੇ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਕਿ ਜੇਕਰ ਕਦੇ ਕੋਈ ਸਵਾਂਗ ਗੁਰੂ ਸਿੱਖ ਦੇ ਨਾਲ ਵਰਤਦਾ ਤੇ ਗੁਰੂ ਦੇ ਸਿੱਖ ਨੂੰ ਚਾਹੀਦਾ ਕਿ ਆਪਣੇ ਸਿਦਕ ਤੋਂ ਨਾ ਹਾਰੇ, ਆਪਣੇ ਸਿੱਖੀ ਸਿਦਕ ਨੂੰ ਪੂਰੇ ਪ੍ਰਕਾਰ ਦੇ ਨਾਲ ਬਰਕਰਾਰ ਰੱਖੇ। ਇਸ ਪ੍ਰਕਾਰ ਦੀ ਪੌੜੀ ਭਾਈ ਗੁਰਦਾਸ ਜੀ ਨੇ ਬਿਆਨ ਕੀਤੀ ਹੈ। ਇਸ ਪੌੜੀ ਦੇ ਸਰਲ ਅਰਥਾਂ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ। ਵਿਚੋਂ ਭਾਈ ਗੁਰਦਾਸ ਜੀ ਬੋਲ ਪਏ ਮਾਇਆ ਸਿਦਕੀਆਂ ਤਾਏ ਡੁਲਾਏ ਨਾਹੀ, ਸਤਿਗੁਰ ਜੇ ਸੰਗ वरताए कोई पूरा सिख दिलों परमाए नाही। वेखो माओ विवचारनी होए जेकर पोते उस दी पंडी कराए नाही। गौ फड़ के रतन जे निगल जावे पेट पाड़ के कोई कढ़ाए नाही। जेकर पति होवे विवचार करदा नार सती रह पाप कमाए नाही। जे चम दे दम चलाउन हाकम उजर नौकरां दा मुलों काए नाही। पिए बहमणी फाड़े शराब जेकर काज लैन परदा कोई फुलाए नाही। गुर सांग वरताए करतार सिंगा सिख सिदक दे ताई गवाए नाही। कवि करतार सिंह जी कलास वाली बयान करदे ने के भाई गुरदास ने अखीरले सत्र दे विच ऐसा प्रगट कीता कि जेकर गुरु सांग वरतदा है ते जेड़ा गुरु दा सिख है ओनू उस दे विच भरमणा नहीं चाहीदा। भगत सिंह पौड़ी कही दुतिया और सुनाए। पाई जी मुख सो कही सिख साबत पर थाए। मणि सिंह जी बयान करदे ने के भगत सिंघा इस तो इलावा भाई गुरदास ने एक दूजी होर पौड़ी सुना के बयान कीती है अपने मुख तो उच्चारण कीती है सिख साबत प्रथाए के जेड़ा सिख है वो किस प्रकार दे नाल साबत रह सकदा है। इस प्रकार दे नाल उन्हें बयान करके सुनाई है वार्ता। ए भाई गुरदास दी गल सुन के सिखा आखिया सतगुरु चाहे जेकर ओदी माया अगे कौन ठहर सके। सांग वरता के आप परमाए जेकर बेड़ी शौ तो किस तरह पार लंगे। मांज तार मलाह डुबाए जेकर रवे किवें अडोल करतार सिंगा सिख ताई सतगुरु भुलाए जेकर। पर जेडे चर्चा दे विच होर सिख सन उन्होंने भाई गुरदास नूं आख्या के जेकर सतगुरु जी किसे नूं डुलाउणा चाहुण भुलाउणा चाहुण ते सिख दा बचा किसे भी प्रकार दे नाल नहीं हो सकदा। उन्होंने ऐसा प्रमाण दिता है कि जेकर मलाही बेड़ी नूं डोबण दा यतन करे फिर दसो बेड़ी किस प्रकार दे नाल दूसरे कंडे लग सकदी है। पर उस वेले फिर भाई गुरदास ने दूजी पौड़ी इस प्रकार दे नाल उचारण कीते। भाई गुरदास जी इस प्रकार दे नाल पौड़ी दे विच बयान करदे ने। भाई गुरदास जी लिखदे ने धरती उपर कोट गढ़ पोए चाल कमंदे। पाव के धरती दे उते जे करोड़ा गढ़ हन ओ पुचाल दे आया आखिरकार कंब जांदे ने। झखड़ आए तरवारा सरबत हलंदे। इस तो इलावा झखड़ दे आया सारे ही दरख्त हिलन लग पेंदे ने। डव लगे उजाड़ विच सब काह जलंदे। जदों कदे जंगल दे विच उजाड़ दे विच अग लगदी है ते सारे दे सारे जेड़े घा ने ओ सड़ जांदे ने। हाड़े आए किन थमियन दरियाओ वहंदे। जदों दरियावां वगदियां होयां दे विच हड़ आ जावे उस हड़ नूं कोई किसे प्रकार दे नाल किवें रोक सकदा है। पाप के किसे दे कोलों ओ रोके होयां रुके रहिंदे नहीं। अंबर पाटे थिगली कुड़ियार करंदे। अगे भाई गुरदास जी लिखदे ने आकाश दे पाटियां टाकी दा लाउणा झूठा ही कर्म करना है। पाव के ऐसा हो नहीं सकदा। अखीरले सत्र दे विच भाई गुरदास जी बयान करदे ने संग अंदर साबते से विरले बंदे। जदों कोई गुरु सांग वरतदा ਕਰਤੱਵ ਦਿਖਾਉਂਦਾ ਹੈ ਤੇ ਫਿਰ ਵਿਰਲੇ ਹੀ ਜਿਹੜੇ ਬੰਦੇ ਨੇ ਉਸ ਗੱਲ ਦੇ ਵਿੱਚ ਸਾਬਤ ਰਹਿ ਸਕਦੇ ਨੇ, ਬਾਕੀ ਸਾਰੇ ਦੇ ਸਾਰੇ ਡੋਲ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਇਸ ਪ੍ਰਕਾਰ ਦੇ ਨਾਲ ਸਾਰਿਆਂ ਨੂੰ ਸੁਣਾ ਕੇ ਆਖਿਆ। ਭਾਈ ਜੀ ਦੇ ਮਨ ਕੁਝ ਮਾਣ ਹੈ ਸੀ, ਕਹਿੰਦੇ ਸਿੱਖ ਕੱਚੇ ਹਰ ਥਾਂ ਥਿੜਕਦੇ ਨੇ, ਪੱਕੇ ਸਿੱਖ ਯਾ ਡੋਲ ਹਰ ਵਕਤ ਰਹਿੰਦੇ, ਬੇਸਿਦਕੇ ਸਦਾ ਹੀ ਚਿਰਕਦੇ ਨੇ, ਹਰ ਥਾਂ ਤੇ ਕਦਮ ਸੰਭਾਲ ਤਰਦੇ, ਰੱਖਣ ਸਬਰ ਸੰਤੋਖ ਨਾ ਬਿੜਕਦੇ ਨੇ, ਕੱਚੇ ਭੁੜਕਦੇ ਹੈਨ ਕਰਤਾਰ ਸਿੰਘਾ, ਪੁੱਜੇ ਹੋਏ ਦਾਣੇ ਨਾਹੀਂ ਤਿੜਕਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਭਾਈ ਗੁਰਦਾਸ ਦੇ ਮਨ ਦੇ ਵਿੱਚ ਹੰਕਾਰ ਸੀ, ਇਸ ਕਰਕੇ ਉਹਨੇ ਐਸੀਆਂ ਗੱਲਾਂ ਕੀਤੀਆਂ ਕਿ ਕੱਚੇ ਜਿਹੜੇ ਦਾਣੇ ਨੇ ਉਹੀ ਭੁੜਕਦੇ ਨੇ, ਪਰ ਜਿਹੜੇ ਪੁੱਜੇ ਹੋਏ ਨੇ ਉਹ ਤਿੜਕਦੇ ਨਹੀਂ ਹਨ। ਇਸੇ ਪ੍ਰਕਾਰ ਦੇ ਨਾਲ ਜਿਹੜੇ ਪੱਕੇ ਸਿੱਖ ਹੁੰਦੇ ਨੇ ਉਹ ਅਡੋਲ ਹੁੰਦੇ ਨੇ ਤੇ ਜਿਹੜੇ ਕੱਚੇ ਹੁੰਦੇ ਨੇ ਉਹੀ ਡੋਲਦੇ ਨੇ। ਭਾਈ ਗੁਰਦਾਸ ਦਾ ਕਹਿਣ ਤੋਂ ਪਾਵੇ ਸੀ ਕਿ ਮੈਂ ਗੁਰੂ ਦਾ ਪੱਕਾ ਸਿੱਖ ਹਾਂ, ਇਸ ਕਰਕੇ ਜੇਕਰ ਕਦੇ ਕੋਈ ਸਾਂਗ ਵਰਤਾਏ ਸਤਿਗੁਰੂ ਤੇ ਮੈਂ ਉਸ ਨੂੰ ਚੱਲ ਜਾਵਾਂਗਾ। ਤੈਸ ਸੰਗ ਗੁਰ ਦੇਖ ਕੇ ਸਾਬਤ ਰਹੇ ਤਦਾਏ, ਵਿਰਲੇ ਬੰਦੇ ਐਸ ਜਗ ਭਾਈ ਮੁਖੋਂ ਅਲਾਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਭਾਈ ਗੁਰਦਾਸ ਨੇ ਆਪਣੇ ਮੁਖ ਤੋਂ ਅਲਾਇਆ ਕਿ ਵਿਰਲੇ ਹੀ ਬੰਦੇ ਐਸੇ ਹੁੰਦੇ ਨੇ ਜਿਹੜੇ ਗੁਰੂ ਦਾ ਸਾਂਗ ਦੇਖ ਕੇ ਵੀ ਫੇਰ ਵੀ ਭਰਮਦੇ ਨਹੀਂ, ਫੇਰ ਵੀ ਡੋਲਦੇ ਨਹੀਂ। ਦਇਆ ਸਿੰਧ ਗੁਰ ਐਸ ਸੁਣਾਈ, ਕੀਨ ਵਿਚਾਰ ਹਿਰਦੈ ਪਾਈ। ਕਹਿੰਦੇ ਨੇ ਮਣੀ ਸਿੰਘ ਜੀ ਕਿ ਦਇਆ ਦੇ ਸਮੁੰਦਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਐਸਾ ਪਤਾ ਲੱਗਾ ਕਿ ਭਾਈ ਗੁਰਦਾਸ ਨੇ ਇਸ ਪ੍ਰਕਾਰ ਦੀਆਂ ਗੱਲਾਂ ਸਭਾ ਦੇ ਵਿੱਚ ਸਿੱਖਾਂ ਦੇ ਨਾਲ ਕੀਤੀਆਂ ਨੇ। ਬਾਡੋ ਮਾਣ ਪਾਈ ਮਣ ਆਇਓ, ਨਿਜ ਕੋ ਸਾਬਤ ਸਿੱਖ ਸੁਣਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਬਹੁਤ ਵੱਡਾ ਜਿਹੜਾ ਮਾਣ ਹੈ ਉਹ ਭਾਈ ਗੁਰਦਾਸ ਦੇ ਮਨ ਦੇ ਵਿੱਚ ਆ ਗਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਪੂਰਾ ਪੱਕਾ ਸਿੱਖ ਬਿਆਨ ਕੀਤਾ ਹੈ। ਕੀਨ ਵਿਚਾਰ ਹਿਰਦੈ ਤਾਂ ਤੇ ਪਰੀਖਿਆ ਜਾਂ ਕੀ ਲੀਜੈ, ਮਾਣ ਪ੍ਰਹਾਰ ਵੱਡੋ ਇਸ ਕੀ ਜੈ। ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰ ਕਰਦੇ ਨੇ ਕਿ ਮੈਨੂੰ ਕੁਝ ਪ੍ਰੀਖਿਆ ਲੈਣੀ ਚਾਹੀਦੀ ਹੈ ਭਾਈ ਗੁਰਦਾਸ ਦੀ, ਜਿਸ ਪ੍ਰੀਖਿਆ ਦੇ ਰਾਹੀਂ ਮੈਂ ਭਾਈ ਗੁਰਦਾਸ ਦੇ ਮਾਣ ਨੂੰ ਦੂਰ ਕਰਦਿਆਂ ਤੇ ਇਸ ਨੂੰ ਵੱਡੀ ਸਥਿਤੀ ਦੇ ਉੱਤੇ ਪਹੁੰਚਾ ਦੇਵਾਂ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਇਸ ਨੂੰ ਬਿਆਨ ਕਰਦੇ ਨੇ।
ਚਰਚਾ ਸੁਣੀ ਸਾਰੀ ਸਤਿਗੁਰੂ ਜੀ ਨੇ, ਸੋਚਿਆ ਭਾਈ ਜੀ ਮਨ ਹੰਕਾਰ ਹੋਇਆ, ਸਿੱਖੀ ਸਿਦਕ ਦੇ ਨਾਲ ਹੰਕਾਰ ਬੁਰਾ ਪੈਦਾ, ਦੁੱਖ ਹਿਰਦੇ ਬੁਰਿਆਰ ਹੋਇਆ, ਫਲ ਇਸ ਦਾ ਸਿੱਖੀ ਤੋਂ ਡਿੱਗ ਜਾਣਾ, ਫਿਕਰ ਸਤਿਗੁਰੂ ਜੀ ਤਾਈ ਭਾਰ ਹੋਇਆ, ਲੱਗੇ ਕਰਨ ਇਲਾਜ ਕਰਤਾਰ ਸਿੰਘਾ, ਭਾਈ ਗੁਰਦਾਸ ਸਦਾ ਭਾਈ ਗੁਰਦਾਸ ਦਰਦਾ ਬਿਮਾਰ ਹੋਇਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਜਦੋਂ ਹੰਕਾਰ ਦੇ ਰੋਗ ਦੇ ਨਾਲ ਭਾਈ ਗੁਰਦਾਸ ਦਾ ਹਿਰਦਾ ਬਿਮਾਰ ਹੋ ਗਿਆ, ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਦੇ ਬਿਮਾਰ ਮਨ ਦਾ ਇਲਾਜ ਕਰਨਾ ਚਾਹੁੰਦੇ ਨੇ, ਉਹਨੂੰ ਠੀਕ ਕਰਨਾ ਚਾਹੁੰਦੇ ਨੇ।
ਦਇਆ ਸਿੰਧ ਤਬ ਲਾਏ ਦੀਵਾਨ, पाखे बच प्रभ कृपा निदान।
सतगुरु हरगोविंद सच्चे पातशाह जी ने एक वड्डी सभा लगाई है, उस सभा दे विच बैठ के कृपा दे निदान सतगुरु हरगोविंद सच्चे पातशाह जी ने ऐसे बचन कीते।
जहां यसव बहो मोल के कहे कोई मम आए, पेज मोल तेह ठां कनो लीजो तुरत मंगाए।
सभा दे विच बैठ के सतगुरु हरगोविंद सच्चे पातशाह जी ने बचन कीता है कि मैनू घोड़िया दी लोड़ है, इस करके जेड़ा कोई घोड़ा वधिया नसल दा किसे इलाके तो मिलदा होवे ते मैनू दस्या जावे, मैं तत छिन ही दाम पाव के माया भेज के सिख नू भेजांगा ते घोड़े मंगवा लवांगा।
निज निज बुद्ध संगत सब गायो, अदक ऊन है जहां दिखायो।
ग्रंथाकार जी बयान करदे ने जदो इस तरह दा बचन सतगुरु जी ने कीता ते जिन्ने भी सभा दे विच बैठे हुए सन उन्हां ने आपो अपने विचार पेश कीते ने, कोई ने किसे इलाके दी दस पाई, किसे होर ने दूजा इलाका दसिया, किसे ने आख्या कि नहीं सच्चे पातशाह जी फलानी जगह दे उत्तों जेकर घोड़े खरीदे जान ते उत्तों बड़े सस्ते मिलदे ने।
एक सिख बच अस उचारा, काबल असप बड़े कर तारा।
उन्हां दे विचों एक सिख ने हाथ जोड़ के सतगुरु हरगोविंद सच्चे पातशाह जी दे चरणा दे विच अर्ज कीती है कि सच्चे पातशाह जी काबल दे विच बहुत सोहने घोड़े मिलदे ने, सच्चे पातशाह जी काबल तो ही घोड़े मंगवाने चाहिदे ने।
बहु कीमत के तहां तुरंगा, सुरखे और कुमैत सुरंगा।
ओह सिख कहिंदा है सच्चे पातशाह जी वड्डी वड्डी कीमत दे बड़े बेश कीमती जेड़े घोड़े ने ओ हरेक नसलां दे वधिया उत्थों मिल जांदे ने, सच्चे पातशाह जी हर एक रंग दे घोड़े उत्थों मिल जांदे ने, इस करके मेरे विचार दे मुताबक तुहानू काबल दे विचों ही घोड़े मंगवाने चाहिदे ने।
श्री गुर सुनत ऐस मुख पायो, पाई को तब बचन अलायो।
उस सिख ने जेड़ी गल बयान कीती है ओ सतगुरु हरगोविंद सच्चे पातशाह जी दे मन नू पाई, उस वेले सतगुरु हरगोविंद सच्चे पातशाह जी ने भाई गुरदास जी नू अपने कोल बुलाया ते सतगुरु सच्चे पातशाह जी फिर भाई गुरदास जी नू हुक्म कर दे।
मामे आयस को मान के लीजे दर्ब या पार, असपले आवो दोए तुम काबल ते सुख तार।
भाई गुरदास जी नू बुला के सतगुरु हरगोविंद सच्चे पातशाह जी ने आख्या के भाई जी तुसी बहुती सारी माया नू अपने नाल लेके जाओ ते काबल दे विचों सुख नू तारण करके घोड़े खरीद के लियावो, असप लियावो दोए तुम। दो घोड़ियां दा सतगुरु जी ने हुक्म कीता है के दो घोड़े जेड़े ने ओ काबल तो जाके खरीद के लियाओ। इस प्रकार दे नाल सतगुरु जी ने हुक्म कीता भाई गुरदास नू। कवि करतार सिंह जी कलास वालिए इस नू इस प्रकार दे नाल बयान करदे ने।
दिन पंद्रह को जदों बीत गए, भाई साहब नू गुरु फुरमाम देने, कुछ चाहिदे बेमिसाल कोड़े वड्डे मुल दे साहब सुनाम देने, कोड़े काबली साड़ी दलील चाहे, जावो तुसी ले आवो जताम देने, मोरा नकद पंजा हजार दिया दे चट तैयार कराम देने। भाई साहब नू सगों हंकार होया, ਗੁਰੂ ਮੇਰਾ ਇਤਬਾਰ ਰਖਾਮ ਦੇ ਨੇ, ਤਾਈਏ ਭੇਜਦੇ ਨੇ ਵੱਡੇ ਕੰਮ ਲਈ, ਘਰ ਜਾਏ ਤਿਆਰੀ ਵਜਾਮ ਦੇ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਦੋਂ ਭਾਈ ਗੁਰਦਾਸ ਨੂੰ ਐਸਾ ਸਤਿਗੁਰੂ ਜੀ ਨੇ ਹੁਕਮ ਕੀਤਾ, ਉਹਨਾਂ ਦੇ ਮਨ ਦੇ ਵਿੱਚ ਹੋਰ ਵੀ ਜ਼ਿਆਦਾ ਹੰਕਾਰ ਵੱਧ ਗਿਆ ਕਿ ਵੱਡੇ ਕੰਮ ਦੇ ਵਾਸਤੇ ਸਤਿਗੁਰੂ ਜੀ ਮੈਨੂੰ ਘੱਲਦੇ ਨੇ, ਕਿਉਂਕਿ ਮੇਰੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰਿਆਂ ਤੋਂ ਜ਼ਿਆਦਾ ਵਧੇਰੇ ਭਰੋਸਾ ਹੈ। ਇਹ ਹੰਕਾਰ ਮਨ ਦੇ ਵਿੱਚ ਵੱਜ ਗਏ।
ਸ੍ਰੀ ਮੁਖ ਕਹਾ ਸੁਣੋ ਚਿਤ ਲਾਏ, ਮਮ ਟਿਗ ਕੋੜੇ ਪ੍ਰਥਮ ਪਠਾਏ।
ਇਸ ਤੋਂ ਪਹਿਲਾਂ ਕਿ ਭਾਈ ਗੁਰਦਾਸ ਜੀ ਤੁਰਦੇ, ਸਤਿਗੁਰੂ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ ਕਿ ਧਿਆਨ ਦੇ ਨਾਲ ਭਾਈ ਜੀ ਮੇਰੇ ਬਚਨਾਂ ਨੂੰ ਸੁਣ ਲਓ। ਮਮ ਟਿਗ ਕੋੜੇ ਪ੍ਰਥਮ ਪਠਾਏ, ਘੋੜੇ ਖਰੀਦਣ ਤੋਂ ਪਹਿਲਾਂ ਜਿਹੜੇ ਘੋੜੇ ਤੁਸੀਂ ਪਸੰਦ ਕਰੋਗੇ ਉਹ ਪਹਿਲਾਂ ਮੇਰੇ ਕੋਲ ਕੱਲੇ ਜਾਣ।
ਕਰੋ ਪਸੰਦ ਮੋਲ ਤੁਮ ਦੀਜੈ, ਪਾਛੇ ਜਾਣ ਐਸ ਚਿਤ ਪੀਜੈ।
ਸਤਿਗੁਰੂ ਜੀ ਕਹਿੰਦੇ ਨੇ ਘੋੜੇ ਪਸੰਦ ਕਰਕੇ ਮੇਰੇ ਵੱਲ ਸਿੱਖ ਦੇ ਰਾਹੀ ਭੇਜ ਦਿਓ, ਜੇਕਰ ਮੈਂ ਘੋੜਿਆਂ ਨੂੰ ਪਸੰਦ ਕਰ ਲਵਾਂਗਾ ਫਿਰ ਮੈਂ ਤੁਹਾਡੇ ਵੱਲ ਸੰਦੇਸ਼ਾ ਕੱਲਾਂਗਾ, ਫਿਰ ਤੁਸੀਂ ਘੋੜਿਆਂ ਦਾ ਮੁੱਲ ਅਦਾ ਕਰ ਦੇਣਾ, ਪਰ ਪਹਿਲਾਂ ਮੁੱਲ ਨਹੀਂ ਦੇਣਾ, ਪਹਿਲਾਂ ਸਾਨੂੰ ਘੋੜੇ ਪਸੰਦ ਕਰਾਉਣੇ ਨੇ। ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ।
ਗੁਰ ਕੀ ਆਇਸ ਪਾਇ ਕੈ, ਬਹੁ ਤਨ ਸੰਗ ਲਵਾਏ, ਦਇਆ ਸਿੰਧ ਪਾਈ ਤਬੈ ਕਾਬਲ ਔਰ ਸਿਧਾਏ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਲੈ ਕੇ, ਬਹੁਤਾ ਸਾਰਾ ਧਨ ਨਾਲ ਲੈ ਕੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਫਿਰ ਭਾਈ ਗੁਰਦਾਸ ਜੀ ਕਾਬਲ ਦੇ ਵੱਲ ਚਲੇ ਗਏ।
ਕੋੜੇ ਮੁੱਲ ਕਰਕੇ ਸਾਡੇ ਪਾਸ ਭੇਜੋ, ਜੇਕਰ ਆਉਣ ਪਸੰਦ ਠਹਿਰਾਮ ਦੇ ਨੇ, ਪਹੁੰਚੇ ਹੁਕਮ ਸਾਡਾ ਤਦੋਂ ਮੁੱਲ ਦੇਣਾ, ਇਉ ਕਰਨਾ ਗੁਰੂ ਸਮਝਾਮ ਦੇ ਨੇ। ਖੁਸ਼ੀ ਨਾਲ ਲੈ ਆ ਗਿਆ ਰਵਾਂ ਹੋਏ, ਮੂੰਹ ਕਾਬਲ ਵੱਲ ਰਖਾਮ ਦੇ ਨੇ, ਪਿਆਰੇ ਸਿੱਖ ਦੇ ਦਿਲੋਂ ਕਰਤਾਰ ਸਿੰਘਾ ਕਿਵੇਂ ਤਾ ਦੇ ਮੈਲ ਗਵਾਮ ਦੇ ਨੇ।
ਸਤਿਗੁਰਾਂ ਨੇ ਆਖਿਆ ਪਹਿਲਾਂ ਪਸੰਦ ਕਰਾਂਗੇ, ਭਾਈ ਗੁਰਦਾਸਾ ਫੇਰ ਮੁੱਲ ਅਦਾ ਕਰੀ। ਸਤਿਗੁਰੂ ਜੀ ਨੇ ਭੇਜ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਦੇਖੋ ਆਪਣੇ ਪਿਆਰੇ ਸਿੱਖ ਦੇ ਦਿਲ ਤੋਂ ਜਿਹੜਾ ਹੰਕਾਰ ਹੈ ਉਹ ਤਾ ਦੇ ਕੇ ਕਿਸ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਰ ਕਰਦੇ ਨੇ।
ਕਛਕ ਦਿਵਸ ਤਹ ਠਾਂ ਪਹੁੰਚਾਇਓ, ਹੈ ਖੋਜਣ ਸੇਤੀ ਮਨ ਲਾਇਓ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਥੋੜੇ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਆਖਰਕਾਰ ਭਾਈ ਗੁਰਦਾਸ ਜੀ ਕਾਬਲ ਦੇ ਵਿੱਚ ਪਹੁੰਚੇ ਨੇ। ਕਾਬਲ ਪਹੁੰਚ ਕੇ ਫਿਰ ਉਹਨਾਂ ਨੇ ਘੋੜੇ ਖੋਜਣ ਦਾ ਯਤਨ ਕੀਤਾ।
ਟੂੰਡ ਸੌਦਾਗਰ ਦੇਖ ਤੁਰੰਗਾ, ਮਨ ਮੋਹ ਬੜਿਓ ਅਦਕ ਉਮੰਗਾ।
ਸੌਦਾਗਰਾਂ ਨੂੰ ਲੱਭਿਆ ਹੈ ਜਿਹੜੇ ਘੋੜਿਆਂ ਨੂੰ ਵੇਚਦੇ ਸਨ, ਫਿਰ ਉਹਨਾਂ ਸੌਦਾਗਰਾਂ ਦੇ ਘੋੜੇ ਵੇਖੇ ਨੇ। ਦੋ ਘੋੜੇ ਭਾਈ ਗੁਰਦਾਸ ਜੀ ਨੇ ਪਸੰਦ ਕੀਤੇ ਨੇ। ਮਨ ਦੇ ਵਿੱਚ ਬਹੁਤ ਜ਼ਿਆਦਾ ਉਮੰਗ ਵਧੀ, ਉਤਸ਼ਾਹ ਵਧਿਆ।
40,000 ਮੋਲ ਤਹ ਕੀਨਾ, ਪਾਈ ਸੁਣਤ ਹਰਖ ਚਿਤ ਲੀਨਾ।
ਦੋ ਘੋੜੇ ਪਸੰਦ ਕੀਤੇ ਨੇ, ਫਿਰ ਉਹਨਾਂ ਦੋਵਾਂ ਘੋੜਿਆਂ ਦਾ ਜਿਹੜਾ ਮੁੱਲ ਹੈ ਉਹ 40,000 ਰੁਪਇਆ ਕੀਤਾ ਗਿਆ। 20,000 ਇੱਕ ਘੋੜੇ ਦਾ ਮੁੱਲ ਹੈ, ਦੂਜੇ ਘੋੜੇ ਦਾ ਵੀ 20,000 ਮੁੱਲ ਹੈ, 40,000 ਦਾ ਮੁੱਲ ਮੁਕਰਰ ਕੀਤਾ।
ਭਾਈ ਸੁਣਤ ਹਰਖ ਚ ਤੇਲੀਨਾ। ਭਾਈ ਗੁਰਦਾਸ ਜੀ ਨੇ ਖੁਸ਼ੀ ਨੂੰ ਧਾਰਨ ਕਰਕੇ ਇਸ ਪ੍ਰਕਾਰ ਦੇ ਨਾਲ ਘੋੜਿਆਂ ਨੂੰ ਖਰੀਦ ਲਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਕੁਝ ਦਿਨਾਂ ਦੇ ਸਫ਼ਰ ਨੂੰ ਤੈਅ ਕਰ ਗਏ, ਰਾਹ ਵਿੱਚ ਲੱਗੇ ਅੱਗੇ ਦਿਨ ਥੋੜੇ, ਕਾਬਲ ਪਹੁੰਚ ਕੇ ਡੇਰਾ ਲਗਾਏ ਦਿੱਤਾ, ਸਦ ਨਾਲ ਦਲਾਲਾਂ ਦੇ ਹੱਥ ਜੋੜੇ। ਜਿਸ ਤਰ੍ਹਾਂ ਦੇ ਚਾਹੁੰਦੇ ਗੁਰੂ ਸਾਹਿਬ, ਉਸ ਤਰ੍ਹਾਂ ਦੇ ਆਮਦੇ ਨਜ਼ਰ ਕੋੜੇ। ਫਿਰ ਤੁਰ ਕੇ ਬਹੁਤ ਕਰਤਾਰ ਸਿੰਘਾ ਲੈ 40,000 ਤੋਂ 2 ਕੋੜੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਜਿਸ ਤਰ੍ਹਾਂ ਦੇ ਘੋੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚਾਹੁੰਦੇ ਸਨ, ਉਸ ਪ੍ਰਕਾਰ ਦੇ ਜਿਹੜੇ 2 ਕੋੜੇ ਨੇ ਉਹ 40,000 ਰੁਪਇਆ ਮੁੱਲ ਦੇ ਕੇ ਖਰੀਦ ਲਏ ਨੇ। ਪਰ ਇਸ ਤੋਂ ਬਾਅਦ ਪੈਸੇ ਅਦਾ ਕਰਨ ਤੋਂ ਬਾਅਦ ਭਾਈ ਗੁਰਦਾਸ ਨੇ ਸੌਦਾਗਰਾਂ ਨੂੰ ਇਸ ਪ੍ਰਕਾਰ ਦੇ ਨਾਲ ਆਖਿਆ, ਇਹ ਬਿਦ ਤਾਂ ਸੋ ਬੈਣ ਸੁਣਾਏ, ਗੁਰ ਪੈ ਪਠੋਂ ਪਸੰਦ ਕਰਾਏ। ਸੌਦਾਗਰਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਮੈਂ ਤੇ ਘੋੜੇ ਪਸੰਦ ਕਰ ਲਏ ਨੇ, ਜਿੰਨਾ ਮੁੱਲ ਮੈਂ ਤੁਹਾਨੂੰ ਦੇਵਾਂਗਾ ਉਹ ਵੀ ਤੈਅ ਕਰ ਲਿਆ, ਪਰ ਇਹ ਮੈਂ ਜਿਹੜੇ ਘੋੜੇ ਨੇ ਪਹਿਲਾਂ ਆਪਣੇ ਸਤਿਗੁਰੂ ਜੀ ਨੂੰ ਪਸੰਦ ਕਰਾਵਾਂਗਾ। ਜੇਕਰ ਸਤਿਗੁਰੂ ਜੀ ਨੂੰ ਘੋੜੇ ਪਸੰਦ ਆ ਜਾਣਗੇ, ਫਿਰ ਸਿੱਖ ਇੱਥੇ ਸੰਦੇਸ਼ਾ ਲੈ ਕੇ ਆਉਣਗੇ, ਫਿਰ ਮੈਂ ਤੁਹਾਨੂੰ ਪੈਸੇ ਅਦਾ ਕਰ ਦੇਵਾਂਗਾ। ਇਸ ਕਰਕੇ ਇਹ ਜਿਹੜੇ ਦੋਵੇਂ ਘੋੜੇ ਨੇ ਇਹ ਤੁਹਾਨੂੰ ਸਾਡੇ ਗੁਰੂ ਦੇ ਕੋਲ ਭੇਜਣੇ ਪੈਣਗੇ। ਜਿੰਨਾ ਚਿਰ ਸੰਦੇਸ਼ ਸਿੱਖ ਲੈ ਕੇ ਵਾਪਸ ਨਹੀਂ ਆਉਂਦਾ, ਉਨਾ ਚਿਰ ਮੈਂ ਇੱਥੇ ਤੁਹਾਡੇ ਕੋਲ ਹੀ ਰਵਾਂਗਾ।
ਬਹੁ ਰੋਲੀ ਜੈ ਮੋਲ ਤੁਮ, ਜੋ ਨਿਜ ਮੁਖੋਂ ਉਚਾਰ, ਕਹਾ ਸੌਦਾਗਰ ਤੁਮ ਪਠੋ, ਗੁਰ ਕੈ ਨਿਕਟ ਸੁਧਾਰ।
ਭਾਈ ਗੁਰਦਾਸ ਨੇ ਆਖਿਆ ਕਿ ਬਾਅਦ ਦੇ ਵਿੱਚ ਮੈਂ ਧਨ ਤੁਹਾਨੂੰ ਅਦਾ ਕਰਾਂਗਾ, ਜਿਹੜਾ ਮੈਂ ਆਪਣੇ ਮੁਖ ਤੋਂ ਉਚਾਰਨ ਕੀਤਾ 40,000 ਰੁਪਇਆ। ਉਸ ਵੇਲੇ ਸੌਦਾਗਰਾਂ ਨੇ ਭਾਈ ਗੁਰਦਾਸ ਦੀ ਗੱਲ ਨੂੰ ਪ੍ਰਵਾਨ ਕਰ ਲਿਆ। ਕਹਿੰਦੇ ਨੇ, ਠੀਕ ਹੈ, ਤੁਸੀਂ ਆਪਣੇ ਪੀਰ ਦੇ ਕੋਲ, ਆਪਣੇ ਗੁਰੂ ਦੇ ਕੋਲ ਘੋੜੇ ਲੈ ਜਾਵੋ ਤੇ ਉਹਨਾਂ ਨੂੰ ਪਸੰਦ ਕਰਾਵੋ।
ਭਾਈ ਤਬੈ ਤੁਰੰਗ ਪਠਾਏ, ਦਾਸ ਸੰਗ ਗੁਰ ਨਿਕਟ ਤਦਾਏ।
ਭਾਈ ਗੁਰਦਾਸ ਨੇ ਉਸੇ ਵੇਲੇ ਉਹ ਦੋਵੇਂ ਘੋੜੇ ਦਾਸਾਂ ਦੇ ਰਾਹੀਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵੱਲ ਭੇਜ ਦਿੱਤੇ।
ਕਛਕ ਦਿਵਸ ਮੇ ਪਹੁੰਚੇ ਆਏ, ਸ੍ਰੀ ਗੁਰ ਦੇਖ ਅਸਵਹਰ ਖਾਏ।
ਥੋੜੇ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਜੀ ਦੇ ਜਿਹੜੇ ਦਾਸਨ ਉਹ ਘੋੜਿਆਂ ਨੂੰ ਲੈ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਨਾਂ ਘੋੜਿਆਂ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ।
ਸੁੰਦਰ ਹੈ ਸਾਲ ਬੰਧਾਏ, ਹਰਗੋਬਿੰਦ ਗੁਰ ਕੇ ਮਨ ਪਾਏ।
ਉਹ ਘੋੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਨ ਨੂੰ ਬਹੁਤ ਜ਼ਿਆਦਾ ਪਾਏ, ਇਸ ਕਰਕੇ ਉਹਨਾਂ ਘੋੜਿਆਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਸੰਦ ਕਰਕੇ ਘੋੜਸ਼ਾਲਾ ਦੇ ਵਿੱਚ ਤਬੇਲੇ ਦੇ ਵਿੱਚ ਬਣਵਾ ਦਿੱਤਾ।
ਹਰਗੋਬਿੰਦ ਪਠੇ ਦਾਸ ਸ੍ਰੀ ਗੁਰ ਤਬੈ, ਪਹੁੰਚੇ ਕਾਬਲ ਜਾਏ, ਸ੍ਰੀ ਗੁਰ ਕੀਨ ਪਸੰਦ ਹੈ, ਐਸੇ ਕਹਾ ਸੁਨਾਏ।
ਦਾਸਾਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਾਪਸ ਕਾਬਲ ਭਾਈ ਗੁਰਦਾਸ ਦੇ ਕੋਲ ਭੇਜਿਆ। ਉਹਨਾਂ ਨੇ ਭਾਈ ਗੁਰਦਾਸ ਨੂੰ ਆਣ ਕੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਘੋੜੇ ਪਸੰਦ ਆ ਗਏ ਨੇ, ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਨੇ। ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਖਬਰ ਸੀ ਉਹ ਆਣ ਕੇ ਭਾਈ ਗੁਰਦਾਸ ਜੀ ਨੂੰ ਸੁਣਾ ਦਿੱਤੀ।
ਕੀਤਾ ਫੈਸਲਾ ਨਾਲ ਸੌਦਾਗਰਾਂ ਦੇ,
ਘੋੜੇ ਗੋਰਾਂ ਦੇ ਪਾਸ ਪੁਚਾਏ ਜਾਵਨ, ਜੇਕਰ ਉਨ੍ਹਾਂ ਦੀ ਮਰਜ਼ੀ ਮੁਤਾਬਕ ਹੋਏ, ਟਕੇ ਗਿਣ ਕੇ ਫੇਰ ਦਿਵਾਏ ਜਾਵਨ। ਉਹ ਸੌਦਾਗਰ ਜਾਣਦੇ ਗੁਰੂ ਜੀ ਨੂੰ, ਉਨ੍ਹਾਂ ਕਿਹਾ ਬੇਸ਼ੱਕ ਦਿਖਾਏ ਜਾਵਨ। ਕਰ ਫੈਸਲਾ ਘੋੜੇ ਰਵਾਨਾ ਕੀਤੇ, ਸਾਂਭ ਅੰਮ੍ਰਿਤ ਸਰ ਲੈ ਜਾਏ ਜਾਵਨ। ਨਾਲ ਸਿੱਖ ਦੇ ਕੇ ਉਥੋਂ ਟੋਰ ਦਿੱਤੇ, ਰਾਹਾਂ ਵਿੱਚ ਸੁਖਲੇ ਰਖਾਏ ਜਾਵਨ। ਆ ਗਏ ਪਸੰਦ ਕਰ, ਆ ਗਏ ਪਸੰਦ ਕਰਤਾਰ ਸਿੰਘਾ, ਹੁਕਮ ਪਹੁੰਚਿਆ ਟਕੇ ਮੁਕਾਏ ਜਾਵਨ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਘੋੜੇ ਪਸੰਦ ਆ ਗਏ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਨੂੰ ਹੁਕਮ ਭੇਜ ਦਿੱਤਾ ਕਿ ਘੋੜੇ ਸਾਨੂੰ ਪਸੰਦ ਆ ਗਏ ਨੇ, ਇਸ ਕਰਕੇ ਘੋੜਿਆਂ ਦਾ ਜਿਹੜਾ ਮੁੱਲ ਹੈ ਉਹ ਅਦਾ ਕੀਤਾ ਜਾਵੇ।
ਤਬ ਪਾਈ ਨਿਜ ਦਾਸ ਪਠਾਏ, ਸੌਦਾਗਰ ਆਪਣੇ ਨਿਕਟ ਬੁਲਾਏ।
ਉਸੇ ਵੇਲੇ ਭਾਈ ਗੁਰਦਾਸ ਨੇ ਆਪਣੇ ਦਾਸਾਂ ਨੂੰ ਕੱਲਿਆ ਤੇ ਜਿਹੜੇ ਸੌਦਾਗਰਾਂ ਤੋਂ ਘੋੜੇ ਖਰੀਦੇ ਸਨ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ।
ਮੁਖ ਸੋ ਕਹਾ ਦਰਬ ਅਬਲੀ ਜੈ, ਹਮ ਉਧਾਰ ਕਛ ਬਿਲਮ ਨਾ ਕੀਜੈ।
ਸੌਦਾਗਰਾਂ ਨੂੰ ਬੁਲਾ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਘੋੜੇ ਪਸੰਦ ਆ ਗਏ ਨੇ, ਇਸ ਕਰਕੇ ਹੁਣ ਮੈਂ ਤੁਹਾਡੇ ਪੈਸੇ ਅਦਾ ਕਰਨਾ ਚਾਹੁੰਦਾ, ਮੈਂ ਬਹੁਤੀ ਦੇਰ ਹੋਰ ਇਸ ਗੱਲ ਦੇ ਵਿੱਚ ਦੇਰ ਲਾਉਣੀ ਨਹੀਂ ਚਾਹੁੰਦਾ।
ਤਾਂ ਕੋ ਤੰਬੂ ਬਾਹਰ ਬੈਠਾਏ, ਭਾਈ ਪੀਤਰ ਆਪ ਸਦਾਏ।
ਸਾਰਿਆਂ ਨੂੰ ਤੰਬੂ ਦੇ ਵਿੱਚੋਂ ਤੰਬੂ ਤੋਂ ਬਾਹਰ ਬਿਠਾ ਕੇ ਇਕੱਲੇ ਭਾਈ ਗੁਰਦਾਸ ਜੀ ਤੰਬੂ ਦੇ ਵਿੱਚ ਆਪ ਵੜੇ ਨੇ।
ਗੋਣ ਖੋਲ ਕਿਆ ਨੈਣ ਨਿਹਾਰਾ, ਭਾਈ ਠੀਕਰੀ ਬਿਸਮੈ ਤਾਰਾ।
ਜਦੋਂ ਉਹਨਾਂ ਬੋਰੀਆਂ ਦਾ, ਉਹਨਾਂ ਥੈਲਿਆਂ ਦਾ ਮੂੰਹ ਖੋਲਿਆ ਜਿਨ੍ਹਾਂ ਦੇ ਵਿੱਚ ਟਕੇ ਭਰੇ ਹੋਏ ਸਨ, ਤੇ ਜਦੋਂ ਉਹਨਾਂ ਦਾ ਮੂੰਹ ਖੋਲਿਆ ਤੇ ਕੀ ਦੇਖਦੇ ਨੇ ਭਾਈ ਗੁਰਦਾਸ ਜੀ, ਕਿ ਜਿੰਨੀ ਵੀ ਮਾਇਆ ਸੀ, ਜਿੰਨੀ ਵੀ ਦਰਬ ਸੀ, ਉਹ ਸਾਰੀ ਜਿਹੜੀ ਮਾਇਆ ਹੈ ਉਹ ਠੀਕਰੀਆਂ ਦੇ ਵਿੱਚ ਤਬਦੀਲ ਹੋ ਗਈ।
ਹਿਰਦੈ ਚਿੰਤ ਪਾਈ ਤਬੈ, ਗੁਰ ਮਾਇਆ ਪਰਮਾਏ, ਪਾਂਚ ਗੋਣ ਪਈ ਠੀਕਰੀ ਦਰਬ ਨਾ ਬੀਚ ਦਿਖਾਏ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਗੁਰੂ ਦੀ ਮਾਇਆ ਨੇ ਐਸਾ ਭਾਈ ਗੁਰਦਾਸ ਨੂੰ ਪਰਮਾ ਦਿੱਤਾ ਕਿ ਪੰਜਾਂ ਦੇ ਮੂੰਹ ਖੋਲੇ ਨੇ ਗੋਨਾ ਦੇ, ਪਰ ਸਾਰਿਆਂ ਦੇ ਵਿੱਚ ਠੀਕਰੀਆਂ ਭਰੀਆਂ ਹੋਈਆਂ ਨੇ, ਇੱਕ ਵੀ ਟਕਾ, ਇੱਕ ਵੀ ਦਮੜਾ ਉਹਨਾਂ ਦੇ ਵਿੱਚ ਦਿਖਾਈ ਨਹੀਂ ਦਿੰਦਾ। ਇਸ ਗੱਲ ਨੂੰ ਦੇਖ ਕੇ ਭਾਈ ਗੁਰਦਾਸ ਜੀ ਬਹੁਤ ਜ਼ਿਆਦਾ ਚਕਰਤ ਹੋਏ ਨੇ, ਬਹੁਤ ਜ਼ਿਆਦਾ ਹੈਰਾਨ ਹੋਏ।
ਤਾਂ ਦਰਬ ਨਿਜ ਹੱਥ ਪਾਇਓ, ਪਾਇਓ ਲੋਪ ਠੀਕਰੀ ਦਰ ਸਾਇਓ।
ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਦੇ ਕੋਲੋਂ ਤੁਰਿਆ ਸੀ ਭਾਈ ਗੁਰਦਾਸ, ਆਪਣੇ ਹੱਥਾਂ ਦੇ ਨਾਲ ਮਾਇਆ ਉਸਨੇ ਪਾਈ ਸੀ, ਫਿਰ ਇਸ ਵੇਲੇ ਉਹ ਅਲੋਪ ਹੋ ਗਈ ਹੈ ਸਾਰੀ ਮਾਇਆ, ਮਾਇਆ ਦੀ ਜਗ੍ਹਾ ਦੇ ਉੱਤੇ ਭਾਈ ਗੁਰਦਾਸ ਨੂੰ ਠੀਕਰੀਆਂ ਦਿਖਾਈ ਦਿੰਦੀਆਂ ਨੇ।
ਘੋੜੇ ਪਹੁੰਚ ਗੁਰੂ ਟਿਗ ਜਾਏ, ਤੁਰਕ ਰਾਜ ਵਸ ਨਾਹੇ ਚਲਾਏ।
ਭਾਈ ਗੁਰਦਾਸ ਜੀ ਬਹੁਤ ਜ਼ਿਆਦਾ ਚਿੰਤਤ ਹੋਏ ਨੇ, ਬਹੁਤ ਜ਼ਿਆਦਾ ਪਛਤਾਵਾ ਕਰਨ ਲੱਗੇ, ਸੋਚਣ ਲੱਗੇ ਭਾਈ ਗੁਰਦਾਸ ਜੀ ਕਿ ਘੋੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਾ ਦਿੱਤੇ ਨੇ, ਦੂਜੇ ਪਾਸੇ ਤੁਰਕਾਂ ਦਾ ਰਾਜ ਹੈ, ਜੇਕਰ ਮੈਂ ਟਕੇ ਨਾ ਦਿੱਤੇ, ਮਾਇਆ ਨਾ ਦਿੱਤੀ, ਤੇ ਫਿਰ ਇਹ ਮੇਰੇ ਨਾਲ ਬੁਰੀ ਕਰਨਗੇ।
ਇਨੇ ਛੋਡੋ ਦਰਬ ਹਜ਼ਾਰਾ, ਇਹ ਬਿਦ ਕੈਸ ਕਰੋ ਇਹ ਵਾਰਾ।
ਸੋਚਦੇ ਨੇ ਭਾਈ ਗੁਰਦਾਸ ਜੀ ਕਿ ਕਿਸੇ ਵੀ ਪ੍ਰਕਾਰ ਦੇ ਨਾਲ ਆਪਣੀ ਜਿਹੜੀ ਮਾਇਆ ਹੈ, ਜਿਹੜੀ ਹਜ਼ਾਰਾਂ ਰੁਪਈਆਂ ਦੀ ਹੈ, ਇਹ ਮੇਰੇ ਕੋਲ ਛੱਡ ਨਹੀਂ ਸਕਦੇ। ਸੋਚਦੇ ਨੇ ਭਾਈ ਗੁਰਦਾਸ ਜੀ ਕਿ ਹੁਣ ਮੈਂ ਕੀ ਕਰਾਂ, ਮੈਂ ਤੇ ਬਹੁਤ ਜ਼ਿਆਦਾ ਕਸੂਤਾ ਫਸ ਗਿਆ ਹਾਂ। ਇਸ ਪ੍ਰਕਾਰ ਦੇ ਨਾਲ ਵਿਚਾਰਾਂ ਦੇ ਵਿੱਚ ਭਾਈ ਗੁਰਦਾਸ ਜੀ ਡੁੱਬੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਹੁਕਮ ਪਹੁੰਚਿਆ ਘੋੜੇ ਪਸੰਦ ਆ ਗਏ, ਪੇਜ ਸਿੱਖ ਸੌਦਾਗਰ ਬੁਲਾਏ ਪਾਈ, ਆ ਗਏ ਹਿਸਾਬ ਮੁਕਾਣ ਖਾਤਰ, ਬਾਹਰ ਤੰਬੂ ਸਭ ਬੈਠਾਏ ਪਾਈ। ਤੰਬੂ ਵਿੱਚ ਗੁਰਦਾਸ ਜੀ ਗਏ ਕੱਲੇ, ਚਾਬੀ ਲਾ ਸੰਦੂਕ ਖੁਲਾਏ ਪਾਈ, ਥਾਂ ਮੋਹਰਾਂ ਦੇ ਠੀਕਰਾਂ ਨਜ਼ਰ ਆਈਆਂ, ਗਏ ਵੇਖਦੇ ਸਾਰ ਕਬਰ ਆਏ ਪਾਈ। ਕਿਸੇ ਨੌਕਰ ਨੇ ਕੀਤੀ ਏ ਬੇਈਮਾਨੀ, ਅਸੀਂ ਗਏ ਭਾਰਾ ਧੋਖਾ ਖਾਏ ਪਾਈ, ਮੋਹਰਾਂ ਕੱਢ ਕੇ ਠੀਕਰਾਂ ਪਾਈਆਂ ਨੇ, ਵੇਲੇ ਸਿਰ ਦਿੱਤਾ ਦਗਾ ਆਏ ਪਾਈ। ਕੋੜੇ ਅੰਮ੍ਰਿਤ ਸਰ ਨੇ ਪਹੁੰਚ ਚੁੱਕੇ, ਕਿਥੋਂ ਦੇਵੀਏ ਮੁੱਲ ਚੁਕਾਏ ਪਾਈ, ਬਾਦਸ਼ਾਹੀ ਇਧਰ ਹੈਗੀ ਮੁਸਲਮਾਨੀ, ਸਾਨੂੰ ਦੇਣਗੇ ਫੜ ਮਰਵਾਏ ਪਾਈ। ਕਿਥੋਂ 40,000 ਰੁਪਇਆ ਦੇਵਾਂ, ਡਾਂਡਾ ਗਿਆ ਦਿਮਾਗ ਚਕਰਾਏ ਪਾਈ, ਨਿਕਲ ਚੱਲੀਏ ਇਥੋਂ ਕਰਤਾਰ ਸਿੰਘਾ, ਪੱਕੀ ਲਈ ਸਲਾਹ ਠਹਿਰਾਏ ਪਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਸੋਚਣ ਲੱਗੇ ਭਾਈ ਗੁਰਦਾਸ, ਇੰਨੀ ਮਾਇਆ ਕਿਥੋਂ ਦਿਆਂਗਾ। ਆਖਿਰਕਾਰ ਭਾਈ ਗੁਰਦਾਸ ਨੇ ਆਪਣਾ ਮਨ ਬਣਾਇਆ ਕਿ ਮੈਨੂੰ ਚੋਰੀ ਇਥੋਂ ਦੌੜ ਜਾਣਾ ਚਾਹੀਦਾ, ਭੱਜ ਜਾਣਾ ਚਾਹੀਦਾ।
ਗੁਰੂ ਪਾਸ ਜਾਵੋ ਨਹੀਂ, ਚਲੋ ਭੱਜ ਕਹਿ ਓਰ, ਮਾਇਆ ਪ੍ਰਮ ਗਿਣਤੀ ਕਰੈ ਉਠਾ ਚਿਤ ਅਤ ਸ਼ੋਰ।
ਮਨ ਦੇ ਵਿੱਚ ਭਾਈ ਗੁਰਦਾਸ ਦੇ ਐਸੀ ਚਿੰਤਾ ਪੈਦਾ ਹੋਈ ਹੈ ਕਿ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਵਾਪਸ ਜਾ ਨਹੀਂ ਸਕਦਾ, ਕਿਉਂਕਿ ਸਤਿਗੁਰਾਂ ਨੇ ਮਾਇਆ ਮੇਰੇ ਹੱਥ ਕੱਲੀ ਹੈ, ਮੇਰੀ ਗਲਤੀ ਹੈ। ਇਸ ਕਰਕੇ ਜਾਂ ਇਲਜ਼ਾਮ ਮੇਰੇ ਸਿਰ ਤੇ ਵੀ ਆ ਸਕਦਾ ਹੈ ਕਿ ਤੂੰ ਮੋਹਰਾਂ ਨੂੰ ਦਬਾ ਲਿਆ, ਇਸ ਕਰਕੇ ਮੈਂ ਸਤਿਗੁਰੂ ਦੇ ਕੋਲ ਤੇ ਨਹੀਂ ਜਾ ਸਕਦਾ, ਹੋਰ ਮੈਂ ਭੱਜ ਕੇ ਕਿਹੜੇ ਪਾਸੇ ਜਾਵਾਂ। ਇਸ ਤਰ੍ਹਾਂ ਦੀ ਸੋਚ ਉਹ ਸੋਚ ਰਹੇ ਨੇ।
ਸੌਦਾਗਰ ਅਸ ਬਚਨ ਉਚਾਰੇ, ਕਰੋ ਬਿਲਮ ਦੇਹੋ ਦਰਬ ਅਪਾਰੇ।
ਥੋੜੀ ਦੇਰ ਤੋਂ ਬਾਅਦ ਭਾਈ ਗੁਰਦਾਸ ਜੀ ਤੰਬੂ ਤੋਂ ਬਾਹਰ ਆਏ ਨੇ। ਜਿਹੜੇ ਸੌਦਾਗਰ ਬਾਹਰ ਉਡੀਕ ਕਰ ਰਹੇ ਸਨ, ਉਹਨਾਂ ਸੌਦਾਗਰਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਥੋੜਾ ਬਿਲਮ ਕਰੋ, ਥੋੜੀ ਦੇਰ ਲਾਓ, ਮੈਂ ਮਾਇਆ ਗਿਣ ਕੇ ਟਕੇ ਗਿਣ ਕੇ ਤੁਹਾਨੂੰ ਹੁਣੇ ਹੀ ਬਾਹਰ ਆਣ ਕੇ ਦੇਵਾਂਗਾ।
ਪੀਤਰ ਪੈਠ ਚਿੰਤ ਬਹੁ ਪਾਈ, ਪਾਛੇ ਤੇ ਤਬ ਸਨ ਲਗਾਈ।
ਜਦੋਂ ਦੁਬਾਰਾ ਤੰਬੂ ਦੇ ਅੰਦਰ ਪ੍ਰਵੇਸ਼ ਕੀਤਾ, ਹੁਣ ਭਾਈ ਗੁਰਦਾਸ ਦੇ ਮਨ ਦੇ ਵਿੱਚ ਬੜੀ ਚਿੰਤਾ। ਆਖਿਰਕਾਰ ਉਹਨਾਂ ਨੇ ਪਿਛਲੇ ਪਾਸਿਓਂ ਤੰਬੂ ਨੂੰ ਪਾੜ ਕੇ ਸੰਨ ਲਾਈ ਕਿ ਇਥੋਂ ਮੈਂ ਦੌੜ ਜਾਵਾਂ, ਨਿਕਲ ਜਾਵਾਂ।
ਨਿਕਸ ਤਹਾਂ ਤੇ ਤਾਇਓ ਐਸੇ, ਪਵਨ ਬੇਗ ਤਰ ਪਾਤਰ ਜੈਸੇ।
ਪਿਛਲੇ ਪਾਸਿਓਂ ਤੰਬੂ ਨੂੰ ਪਾੜ ਕੇ ਭਾਈ ਗੁਰਦਾਸ ਜੀ ਉਥੋਂ ਬਾਹਰ ਦੌੜ ਗਏ ਨੇ। ਗ੍ਰੰਥਾਕਾਰ ਜੀ ਪ੍ਰਮਾਣ ਦਿੰਦੇ ਨੇ, ਪਵਨ ਬੇਗ ਤਰ ਪਾਤਰ ਜੈਸੇ, ਜਿਵੇਂ ਤੇਜ ਵੱਡੀ ਹਨੇਰੀ ਚੱਲਣ ਦੇ ਨਾਲ ਸੁੱਕਾ ਪੱਤਾ ਤੇਜ਼ੀ ਦੇ ਨਾਲ ਉੱਡ ਕੇ ਚਲਿਆ ਜਾਂਦਾ ਹੈ, ਇਸ ਪ੍ਰਕਾਰ ਦੀ ਤੇਜ਼ੀ ਦੇ ਨਾਲ ਭਾਈ ਗੁਰਦਾਸ ਜੀ ਉਥੋਂ ਬਾਹਰ ਨਿਕਲੇ।
ਕਾਂਸੀ ਔਰ ਦ੍ਰਿਸ਼ਟ ਤਬ ਕੀਨੀ, ਬਿਨ ਪਦ ਤ੍ਰਾਣ ਚਿੰਤ ਅਤ ਕੀਨੀ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ के जोड़े तो बगैर नंगे पैरां दे नाल दौड़दे जा रहे ने, कांशी दे वल दौड़ के जा रहे ने। पर मन दे विच ग्रंथाकार जी लिखदे ने कि बहुत वड्डी चिंता है इस प्रकार दे नाल वापरिया। कवि करतार सिंह जी क्लास वालिए इस विथिया नूं अपने शब्दां दे विच इस प्रकार दे नाल बयान करदे ने।
बैठे बाहर सौदागर उड़ीक रहे, अंदर खेल आश्चर्य वरताए गए। माया भाई जी ताई ओ खेल दिता, सब ज्ञान ते ध्यान भुलाए गए। सुजी कोई ना सोच दे बहुत रहे, छड हौसला अंत घबराए गए। तंबू पाड़ के पिछों दी निकल चोरी, चुप कीते ही कदम उठाए गए। निकले अपना आप छुपा करके, दूर डेरियों चल के आए गए। माया गुरां दी सख्त करतार सिंगा, गुरदास जहे भी तिलकाए गए।
कवि करतार सिंह जी क्लास वाली बयान करदे ने कि सतगुरु दी माया बड़ी सख्त है, ओ बड़ी कठिन है। भाई गुरदास वर्गे जेडे सिदकी सिखन सिख सन, ओ भी गुरु दी माया दे सामने डोल गए।
सौदागर तब बेचारियो गयो सो जाम बिहाए, पाई पैठ ना आयो लेवो सुद अब जाए।
ग्रंथाकार जी बयान करदे ने कि घोड़िया दे सौदागर बाहर बैठे ने, जेड़े भाई गुरदास दे दास सिख ने ओ भी बाहर बैठे ने। सारिया ने मन दे विच विचारिया, गयो सो जाम बिहाए, एक पहर बतीत हो गया। तीन घंटिया दा एक पहर मन्या जांदा है, तीन घंटे बतीत हो गए ने। भाई गुरदास जी जदों दे अंदर गए हुए ने, ओ बाहर नहीं निकले। आखिरकार कारण की है? इस गल दा पता लाउण दे वास्ते ग्रंथाकार जी लिखदे ने कि सारे फिर तंबू दे विच वड़े।
तब तंबू पी तर आए, परा दरब वो नाह दिखाए।
जदों तंबू दे विच सारे वड़े ने, माया ते उसे प्रकार दे नाल पई हुई है, पर भाई गुरदास जी तंबू दे विच किते भी दिखाई नहीं देंदे, क्योंकि माया ते किते नहीं सी गई, मोरां ते किते नहीं सन गईयां, पर भाई गुरदास दे उत्ते माया पा दित्ती सी सतगुरु जी ने। इस करके ओ असली मोरां ठीकरियां दिखाई दित्तियां भाई गुरदास नूं। इस करके भाई गुरदास जी दौड़ गए सन, वेख्या कि माया खुली पई है, पर भाई गुरदास जी उत्थे मौजूद नहीं हन। इस प्रकार दे नाल किस प्रकार दे नाल हुण माया उन्हां घोड़ियां दे सौदागरां नूं सतगुरु जी दे दास अदा करनगे, ओ मैं कल दे प्रकरण दे विच अर्ज करांगा, क्योंकि समय दी समाप्ति है। अज इन्नियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जाचका।
हे अचुत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे है पी होवन हार, हे संताह कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादस गुरिंड कौ मेरी है परना।